ਅੱਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਆਪਣਾ ਗੁਰੂ ਧਿਆਏ ਮਿਸਲ ਕੁਸਲ ਸੇਤੀ ਘਰ ਆਏ ਨਵਾਣਿਆਂ ਦੇ ਮਾਣ ਨਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਆਪ ਵਾਹਿਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀਓ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਨਾਲ ਮਨ ਜੋੜੋ ਸਰਬੱਤ ਮਾਈ ਭਾਈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਜੀ ਦੇ ਬਚਨ ਰਸਨਾ 'ਤੇ ਵਸਾਈਏ ਸਾਡੇ ਹਿਰਦੇ ਵਿੱਚ ਵੱਸ ਜਾਣ ਸਾਡਾ ਜੀਵਨ ਸਫਲ ਹੋਵੇ। ਆਪਣਾ ਗੁਰੂ ਧਿਆਏ ਆਪਣਾ ਗੁਰੂ ਧਿਆਏ ਆਪਣਾ ਗੁਰੂ ਧਿਆਏ ਆਪਣਾ ਗੁਰੂ ਧਿਆਏ ਜਪੋ ਆਪਣਾ ਗੁਰੂ ਧਿਆਏ ਆਪਣਾ ਗੁਰੂ ਆਪਣਾ ਗੁਰੂ ਧਿਆਏ ਆਪਣਾ ਗੁਰੂ ਧਿਆਏ। ਸਤਿਗੁਰੂ ਦੀ ਕਿਰਪਾ ਦਾ ਸਦਕਾ ਦਾਸ ਕੱਲ ਹੀ ਪਾਠ ਕਰ ਰਿਹਾ ਸੀ, ਪਾਠ ਕਰਦਿਆਂ ਪੰਕਤੀ ਆਈ ਮਹਾਰਾਜ ਕਹਿਣਾ ਤੇ ਕਹਾਉਣਾ ਤਾਂ ਸਾਡੇ ਜੀਵਾਂ ਵਾਸਤੇ ਬੜਾ ਸੌਖਾ ਹੈ, ਪਰ ਜਿਹੜਾ ਤੈਨੂੰ ਭਾ ਜਾਣਾ ਹੈ ਇਹ ਗੱਲ ਕੋਈ ਸੌਖੀ ਨਹੀਂ ਹੈ। ਉੱਥੇ ਰੁਕਣਾ ਪੈ ਗਿਆ। ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ, ਕਿਉਂਕਿ ਤੈਨੂੰ ਭਾਉਣ ਦੇ ਵਿੱਚ ਰਸਤੇ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਹਨ, ਪਰ ਫਿਰ ਵੀ ਮਹਾਰਾਜ ਮੈਂ ਤੇਰੇ ਉੱਤੇ ਮਾਣ ਕਰਦਾ ਹਾਂ, ਮੈਨੂੰ ਕਿਰਪਾ ਕਰਕੇ ਆਪਣਾ ਬਣਾ ਲਓ। ਸਤਿਗੁਰੂ ਨੇ ਬਾਣੀ ਦੇ ਅੰਦਰ ਪਾਵਨ ਪਵਿੱਤਰ ਵਾਗ ਕੀਤੇ, ਹੇ ਭਾਈ ਜੇ ਤੂੰ ਮੇਰਾ ਬਣਨਾ ਚਾਹੁੰਦਾ ਹੈ ਤਾਂ ਜਿਨ੍ਹਾਂ ਨੂੰ ਅਸੀਂ ਆਪਣੇ ਬਣਾਇਆ ਉਹਨਾਂ ਨੂੰ ਧੰਨ ਕਿਹਾ ਕਰ, ਉਹਨਾਂ ਦੀ ਸੰਗਤ ਕਰਿਆ ਕਰ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਅੱਜ ਜੋਕੇ ਸਮੇਂ ਅੰਦਰ ਇਸ ਗੱਲੋਂ ਕਈ ਗਰੇਜ ਕਰਦੇ, ਫਲਾਣਾ ਸੰਤ ਕਿਵੇਂ ਹੋ ਸਕਦਾ ਜੀ, ਬ੍ਰਹਮ ਗਿਆਨੀ ਕਿਵੇਂ ਹੋ ਸਕਦਾ। ਠੀਕ ਆ, ਪਖੰਡਵਾਦ ਬਹੁਤ ਵਧੀਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸੰਤ ਨਹੀਂ ਕੋਈ ਹੈ, ਬ੍ਰਹਮ ਗਿਆਨੀ ਨਹੀਂ ਕੋਈ, ਗੁਰਮੁਖ ਨਹੀਂ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਦੁਨੀਆਂ ਦੇ ਵਿੱਚ ਰਹਿੰਦਿਆਂ ਅਸੀਂ ਆਪਣਾ ਤਾਂ ਬਣਾਇਆ ਹੀ ਆ ਕਿਸੇ ਨੂੰ ਕਿਸੇ ਨੂੰ, ਜਿਹਨੂੰ ਆਪਣਾ ਬਣਾਇਆ ਹੋਵੇ ਉਹਦੀ ਨਿਸ਼ਾਨੀ ਆ ਵੀ ਉਹ ਕਦੀ ਭੁੱਲਦਾ ਨਹੀਂ ਗਾ। ਜਿਸ ਵੇਲੇ ਆਪਾਂ ਆਪਣੇ ਪੁੱਤਰ ਨੂੰ ਚੇਤੇ ਕਰਨਾ, ਪਤਨੀ ਨੂੰ ਚੇਤੇ ਕਰਨਾ, ਸਾਨੂੰ ਵਿਸ਼ੇਸ਼ ਤੌਰ 'ਤੇ ਅਭਿਆਸ ਦੀ ਲੋੜ ਨਹੀਂ, ਉਹ ਸਾਨੂੰ ਚੇਤੇ ਆ ਹੀ ਜਾਂਦੇ ਨੇ ਕਿਉਂਕਿ ਸਾਡੇ ਆਪਣੇ ਜੀ ਨੇ। ਜਿਸ ਵੇਲੇ ਅਸੀਂ ਧੰਨ ਦੀ ਯਾਦ ਮਨ ਦੇ ਵਿੱਚ ਵਸਾਉਣੀ ਹੈ, ਸਾਨੂੰ ਕੋਈ ਵਿਸ਼ੇਸ਼ ਤੌਰ 'ਤੇ ਜੁਗਤੀ ਦੀ ਲੋੜ ਨਹੀਂ। ਕਾਰਨ ਇਹ ਆ ਵੀ ਧੰਨ ਜਿਹੜਾ ਸਾਡਾ ਆਪਣਾ ਜੂ ਹੈ, ਆਪਣੇ ਧੰਨ ਦੇ ਬਦਲੇ ਤਾਂ ਬੰਦਾ ਮਰਨ ਵਾਸਤੇ ਵੀ ਤਿਆਰ ਹੋ ਜਾਂਦਾ ਹੈ। ਧੰਨ ਸਾਡਾ ਆਪਣਾ, ਇਸ ਕਰਕੇ ਦੁਬਾਰਾ ਦੁਬਾਰਾ ਇਹਦੀ ਯਾਦ ਮਨ ਵਿੱਚ ਆ ਰਹੀ ਹੈ। ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਵੀ ਦੁੱਖ ਪਹੁੰਚਦਾ ਬੰਦਾ ਹਾਏ ਹਾਏ ਕਰ ਉੱਠਦਾ, ਰੋਣ ਕਰਲਾਉਣ ਲੱਗ ਪੈਂਦਾ। ਉਹਦਾ ਵੀ ਇੱਕ ਕਾਰਨ ਆ ਵੀ ਸਰੀਰ ਸਾਡਾ ਆਪਣਾ ਜੂ ਹੈ। ਸੋ ਪਿਆਰਿਓ, ਆਪਣੀ ਇੱਜ਼ਤ ਆਪਣੀ ਵਡਿਆਈ ਬੰਦਾ ਮਿੱਟੀ ਵਿੱਚ ਮਿਲਦੀ ਬਰਦਾਸ਼ਤ ਨਹੀਂ ਕਰ ਸਕਦਾ। ਉੱਧਰ ਐਸਾ ਕਈ ਵਾਰਾਂ ਵਰਤਾਰਾ ਵਰਤਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਨੂੰ ਅੱਗ ਲੱਗਦੀ ਹੈ ਕਿਤੇ, ਕੋਈ ਬੇਅਦਬੀ ਕਰਦਾ ਹੈ, ਸਾਨੂੰ ਓਨਾ ਦੁੱਖ ਨਹੀਂ ਪਹੁੰਚਦਾ ਜਿੰਨਾ ਕਿ ਆਪਣੇ ਤਨ ਨੂੰ ਜਦੋਂ ਦੁੱਖ ਲੱਗਦਾ। ਇਹਦਾ ਮਤਲਬ ਇਹ ਆ ਵੀ ਹਾਲੇ ਸਾਡੇ ਮਨ ਵਿੱਚ ਗੁਰੂ ਜੀ ਆਪਣੇ ਨਹੀਂ ਬਣੇ। ਸੋ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਵੇ ਤੇ ਫਿਰ ਮਹਾਰਾਜ ਦੇ ਆਪਣੇ ਬਣਿਆ ਜਾਂਦਾ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਦੇ ਸੰਬੰਧ ਵਿੱਚ ਗੌੜੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ। ਹਜ਼ੂਰ ਕਹਿੰਦੇ, ਆਪਨ ਤਨ ਨਹੀਂ ਜਾ ਕੋ ਗਰਬਾ, ਜਿਹਦਾ ਹੰਕਾਰ ਕਰੀ ਜਾਂਦਾ ਸਰੀਰ ਤੇਰਾ ਆਪਣਾ ਨਹੀਂ। ਪਰ ਮਨੁੱਖ ਦਾ ਸੁਭਾਅ ਹੈ, ਜਿਹੜਾ ਆਪਣਾ ਨਹੀਂ ਉਹਨੂੰ ਆਪਣਾ ਸਮਝਦਾ, ਜਿਹੜਾ ਆਪਣਾ ਹੈ ਉਹਨੂੰ ਆਪਣਾ ਨਹੀਂ ਸਮਝਦਾ। ਪਰਮੇਸ਼ਰ ਆਪਣਾ, ਵਾਹਿਗੁਰੂ ਵਿੱਚ ਸੁਰਤ ਜੋੜ ਕੇ ਕੋਸ਼ਿਸ਼ ਕਰੇ ਬੰਦਾ ਵੀ ਮੈਂ ਗੁਰਮੰਤਰ ਦਾ ਜਾਪ ਕਰਨਾ, ਵਾਹਿਗੁਰੂ ਨੂੰ ਮਨ 'ਚ ਵਸਾਉਣਾ, ਨਹੀਂ ਵੱਸਦਾ, ਕਿਉਂਕਿ ਹਾਲੇ ਸਾਡਾ ਆਪਣਾ ਨਹੀਂ ਨਾ ਬਣਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਬਖਸ਼ਿਸ਼ ਕਰਦੇ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਦੋ ਸਿੱਖਾਂ ਦਾ ਜ਼ਿਕਰ ਕੀਤਾ। ਇੱਕ ਕੀਤਾ ਹੈ ਭਾਈ ਮਹਾਨੰਦ ਦਾ ਅਤੇ ਇੱਕ ਜ਼ਿਕਰ ਕੀਤਾ ਭਾਈ ਬਿਧੀ ਚੰਦ ਦਾ। ਇੱਕ ਬਿਧੀ ਚੰਦ ਧੰਨ ਗੁਰੂ ਅਰਜਨ ਦੇਵ ਜੀ ਵੇਲੇ ਆਏ ਨੇ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਪਰ ਇਹ ਬਿਧੀ ਚੰਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੇਲੇ ਸਿੱਖਾਂ ਦੀ ਸੂਚੀ ਵਿੱਚ ਹੈ, ਭਾਈ ਗੁਰਦਾਸ ਦੀਆਂ ਵਾਰਾਂ ਦੇ ਮੁਤਾਬਕ, 11ਵੀਂ ਵਾਰ ਦੇ ਮੁਤਾਬਕ। ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ, ਮਹਾਂਪੁਰਖ ਹੈ ਮਹਾਨੰਦ, ਬਿਧੀ ਚੰਦ ਬੁੱਧ ਬਿਮਲ ਵਿਚਾਰ। ਮਹਾਨੰਦ ਵੀ ਮਹਾਂਪੁਰਖ ਆ ਔਰ ਬਿਧੀ ਚੰਦ ਵੀ ਉੱਜਲ ਬੁੱਧ ਦਾ ਮਾਲਕ। ਸੋ ਪਿਆਰਿਆ, ਇਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਗਰੀਬ ਨਿਵਾਜ, ਅਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਆਪਣੇ ਬਣਾ ਲਓ। ਅਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਕੌਣ ਜੇ? ਕਹਿੰਦੇ ਜੀ ਅਸੀਂ ਖੱਤਰੀ ਹਾਂ। ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜਾ ਖੱਤਰੀ ਲਫ਼ਜ਼ ਆ, ਇਹ ਤਾਂ ਜਦੋਂ ਤੁਹਾਡਾ ਜਨਮ ਹੋਇਆ ਤੁਹਾਡੇ ਨਾਂ ਨਾਲ ਜੁੜ ਗਿਆ, ਪਹਿਲਾਂ ਮਾਤਾ ਪਿਤਾ ਦੇ ਨਾਂ ਨਾਲ ਜੁੜਿਆ ਸੀ, ਪਹਿਲਾਂ ਤੁਸੀਂ ਕੀ ਕਦੀ ਸੋਚਿਆ? ਮਰਨ ਤੋਂ ਬਾਅਦ ਕੀ ਤੁਸੀਂ ਖੱਤਰੀ ਰਹੋਗੇ? ਨਹੀਂ ਸੱਚੇ ਪਾਤਸ਼ਾਹ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿਣ ਲੱਗੇ, ਖੱਤਰੀ ਕਹਿਣਾ ਤਾਂ ਇੱਕ ਬੰਨੇ ਰਿਹਾ, ਤੁਸੀਂ ਸਰੀਰ ਵੀ ਨਹੀਂ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਇਹ ਜਿਹੜੀਆਂ ਚੀਜ਼ਾਂ 'ਤੇ ਆਪਣੱਤ ਧਾਰਨ ਕੀਤੀ ਇਹਨਾਂ ਨੂੰ ਛੱਡਣਾ ਪਵੇਗਾ। ਇਹ ਗੁਰਸਿੱਖ ਕਹਿਣ ਲੱਗੇ, ਸਤਿਗੁਰੂ ਜੀ ਤਰੀਕਾ ਕੀ ਹੈ? ਹਜ਼ੂਰ ਕਹਿਣ ਲੱਗੇ, ਨੇਮ ਦੇ ਨਾਲ ਰੋਜ਼ ਸੰਗਤ ਵਿੱਚ ਆਇਆ ਕਰੋ ਅਤੇ ਕਥਾ ਕੀਰਤਨ ਸੁਣਿਆ ਕਰੋ। ਇੱਥੇ ਆ ਕੇ ਪਤਾ ਲੱਗੇਗਾ, ਆਪਨ ਤਨ ਨਹੀਂ ਜਾ ਕੋ ਗਰਬਾ, ਜਿਹਦਾ ਬੰਦਾ ਹੰਕਾਰ ਕਰੀ ਜਾਂਦਾ ਸਰੀਰ ਵੀ ਆਪਣਾ ਨਹੀਂ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਆਪਣੇ ਦੀ ਨਿਸ਼ਾਨੀ ਹੈ, ਉਹ ਕਦੀ ਵਾਸਤੇ ਛੱਡਦਾ ਨਹੀਂ, ਹਮੇਸ਼ਾ ਨਾਲ ਹੀ ਰਹਿੰਦਾ, ਇਹ ਆਪਣੇ ਦੀ ਨਿਸ਼ਾਨੀ ਹੈ। ਆਪਣੇ ਦੀ ਇੱਕ ਇਹ ਵੀ ਵੱਡੀ ਨਿਸ਼ਾਨੀ ਹੈ ਵੀ ਜਿੰਨਾ ਉਹ ਪਿਆਰ ਦੇ ਸਕਦਾ ਹੋਰ ਕੋਈ ਦੂਜਾ ਇੰਨਾ ਪਿਆਰ ਨਹੀਂ ਦੇ ਸਕਦਾ। ਜਿੱਥੋਂ ਤੱਕ ਸਰੀਰ ਦਾ ਸੰਬੰਧ ਹੈ, ਕਈ ਵਾਰ ਦੁਨੀਆਂ ਵਿੱਚ ਰਹਿੰਦੇ ਆਪਾਂ ਕਹਿੰਦੇ ਅੱਜ ਸਰੀਰ ਸਾਥ ਨਹੀਂ ਦਿੰਦਾ ਹੈ। ਰਾਜ ਮਿਲ ਕੇ ਆਪਣ ਨਹੀਂ ਦਰਬਾ, ਰਾਜ ਮਿਲਕ ਅਤੇ ਧਨ ਜੇ ਸਾਡਾ ਆਪਣਾ ਹੋਵੇ ਤੇ ਬੰਦਾ ਕਦੀ ਦੁਖੀ ਨਾ ਹੋਵੇ। ਆਪਣਾ ਦੁਖੀ ਥੋੜਾ ਕਰਦਾ ਹੁੰਦਾ। ਕਹਿੰਦੇ ਨੇ ਬਹੁਤ ਸਾਰਾ ਧਨ ਆ ਕੇ ਬੰਦੇ ਦਾ ਇੱਕ ਸ਼ੰਕਾ ਨਿਵਿਰਤ ਹੋ ਜਾਂਦਾ ਵੀ ਸੁੱਖ ਇਹਦੇ ਵਿੱਚ ਵੀ ਨਹੀਂ ਗਾ, ਸੁੱਖ ਨਾ ਹੀ ਬਹੁਤੇ ਧਨ ਖਾਟੇ। ਜੇ ਰਾਜਾ ਸੁਖੀ ਹੁੰਦਾ ਤੇ ਔਰੰਗਜ਼ੇਬ ਵਰਗਾ ਬਾਦਸ਼ਾਹ ਮਰਨ ਲੱਗਾ ਇਹ ਗੱਲ ਕਿਉਂ ਲੈ ਕੇ ਜਾਂਦਾ? ਦੁਨੀਆਂ ਦਾ ਸਭ ਤੋਂ ਬਦਕਿਸਮਤ ਉਹ ਮਨੁੱਖ ਆ ਜਿਸ ਨੂੰ ਰੱਬ ਬਾਦਸ਼ਾਹ ਬਣਾਉਂਦਾ ਹੈ। ਰਾਜ ਮਿਲਕ ਆਪਣ ਨਹੀਂ ਦਰਬਾ, ਆਪਣ ਨਹੀਂ ਕਾਕੋ ਲਪਟਾਇਆ। ਮਹਾਰਾਜ ਕਿਹੜੀ ਚੀਜ਼ ਆਪਣੀ ਹੈ? ਕਹਿੰਦੇ ਆਪਣ ਨਾਮ ਸਤਿਗੁਰ ਤੇ ਪਾਇਓ। ਸਤਿਗੁਰੂ ਦਾ ਜਿਹੜਾ ਪਿਆਰ ਆ ਇਹ ਸਾਡਾ ਆਪਣਾ ਹੈ। ਸੁੱਤ ਬਨਤਾ ਆਪਨ ਨਹੀਂ ਭਾਈ, ਇਸ਼ਟ ਬੀਤ ਆਪ ਬਾਪ ਨਾ ਮਾਈ। ਭਾਵੇਂ ਪੁੱਤਰ ਆ ਤੇ ਭਾਵੇਂ ਇਸਤਰੀ ਹੈ ਤੇ ਭਾਵੇਂ ਭਰਾ ਨੇ, ਮਾਤਾ ਤੇ ਪਿਤਾ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ, ਪਰ ਇਹ ਸਾਡੇ ਆਪਣੇ ਨਹੀਂ, ਕਿਉਂਕਿ ਪਰਲੋਕ ਵਿੱਚ ਸਾਥ ਨਹੀਂ ਦੇ ਸਕਣਗੇ। ਹਾਂ, ਇਹਨਾਂ ਰਿਸ਼ਤੇਦਾਰਾਂ ਵਿੱਚੋਂ, ਇਹਨਾਂ ਸੰਬੰਧੀਆਂ ਦੇ ਵਿੱਚੋਂ ਜੇ ਕੋਈ ਗੁਰਸਿੱਖ ਬਣ ਜਾਏ, ਜੇ ਕੋਈ ਸੰਤ ਬਣ ਜਾਏ, ਉਹ ਇੱਕ ਅਲੱਗ ਬਾਤ ਹੈ। ਉਹ ਤਾਂ ਆਪਣੇ ਹੀ ਨੇ, ਉਹਨਾਂ ਨੂੰ ਆਪਣਿਆਂ ਵਿੱਚ ਆਪਾਂ ਲੈ ਆਉਣਾ। ਪਰ ਜਿਹੜੇ ਸੰਸਾਰ ਦੇ ਮਿੱਤਰ, ਭਾਈ, ਕੁਟੁੰਬ ਜਿੰਨੇ ਵੀ ਦਿਸਦੇ ਨੇ, ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿ ਰਹੇ ਨੇ ਵੀ ਇਹ ਆਪਣੇ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਸੌ ਹਰ ਪੀਹਰ ਪੱਖ ਤਰੇ ਨਾਨੇ ਹਾਲਾ, ਤਿੰਨਾਂ ਦਾ ਜ਼ਿਕਰ ਕੀਤਾ। ਕਹਿੰਦੇ ਤਿੰਨ ਪੱਖ ਨੇ, ਇੱਕ ਹੁੰਦੇ ਨੇ ਸਹੁਰੇ, ਇੱਕ ਹੁੰਦੇ ਨੇ ਪੇਕੇ, ਇੱਕ ਹੁੰਦੇ ਨੇ ਨਾਨਕੇ। ਸਹੁਰੇ ਘਰ ਦੇ ਵਿੱਚ ਸਹੁਰਾ ਸੱਸ ਵਖਾਣੀ ਹੈ, ਸਾਲੀ ਤੇ ਸਾਲਾ, ਇਹ ਰਿਸ਼ਤੇਦਾਰ ਨੇ। ਇਹ ਸਾਲੀ ਹੈ, ਸਾਲਾ ਹੈ, ਸੱਸ ਹੈ, ਸਹੁਰਾ ਹੈ। ਮਾਂ ਪਿਓ, ਭੈਣਾਂ, ਭਾਇਰਾ, ਪਰਿਵਾਰ, ਦੁਹਾਲਾ, ਇਹ ਪੇਕੇ ਘਰ ਦੀ ਬਾਤ। ਇਹ ਮੇਰੀ ਮਾਂ ਹੈ, ਮੇਰਾ ਪਿਓ ਹੈ, ਇਹ ਮੇਰੀਆਂ ਭੈਣਾਂ ਨੇ, ਮੇਰੇ ਭਰਾ ਨੇ। ਔਰ ਨਾਨਕੇ ਘਰ ਦੀ ਗੱਲ ਕੀਤੀ ਹੈ, ਨਾਨਾ ਨਾਨੀ ਆਖੀ ਹੈ, ਨਾਨਾ ਨਾਨੀ ਵਖਾਣੀ ਹੈ, ਮਾਸੀ ਮਾਮਾ ਜੰਜਾਲਾ, ਇਸ ਤਰ੍ਹਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਆ। ਇਹ ਮਾਸੀ ਹੈ, ਮਾਮਾ ਹੈ, ਨਾਨਕੇ ਘਰ ਦੀ ਬਾਤ ਕਰ ਦਿੱਤੀ ਹੈ। ਸੋਇਨਾ ਰੂਪਾ ਸੰਜੀਆ ਹੀਰੇ ਪਰਵਾਲਾ, ਕਹਿੰਦੇ ਇਹਨਾਂ ਤਿੰਨਾਂ ਨੂੰ ਖੁਸ਼ ਰੱਖਣ ਵਾਸਤੇ ਸਾਨੂੰ ਧਨ ਵੱਧ ਤੋਂ ਵੱਧ ਕਮਾਉਣਾ ਪਵੇਗਾ। ਜੇ ਬੰਦਾ ਨਿਰਧਨ ਹੋ ਗਿਆ ਫਿਰ ਇਹ ਸਾਥ ਨਹੀਂ ਦਿੰਦੇ। ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਕਰੇ। ਪਰ ਭਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ, ਪੀਰ ਮੁਰੀਦਾਂ ਪਿਰਹੜੀ, ਗੁਰੂ ਸਾਹਿਬ ਤੇ ਗੁਰਸਿੱਖਾਂ ਦੀ ਜਿਹੜੀ ਪ੍ਰੀਤ ਆ, ਸੱਚ ਸਾਖ ਸੁਖਾਲਾ, ਇਹ ਸਭ ਤੋਂ ਵੱਡਾ ਉੱਚਾ ਸੁੱਚਾ ਸਾਖ। ਗੁਰਸਿੱਖਾਂ ਦੇ ਸੰਬੰਧ ਕਰਕੇ ਜਿਹੜਾ ਪ੍ਰੇਮ ਪਿਆਰ ਬਣਨਾ, ਸਭ ਤੋਂ ਉੱਚਾ ਸੁੱਚਾ ਸਾਖ। ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਡੇ ਆਪਣੇ ਨੇ, ਔਰ ਸਤਿਗੁਰੂ ਦਾ ਨਾਮ ਆਪਣਾ ਆ। ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਐਜ ਦੀ ਮਨਜੂਰ ਗੁਰ ਗੋਬਿੰਦ ਸਿੰਘ। ਬੇਨਤੀ ਕੀਤੀ ਵੀ ਜਿਹੜਾ ਆਪਣਾ ਹੋਵੇ ਉਹਦੀ ਨਿਸ਼ਾਨੀ ਇਹ ਹੈ ਵੀ ਇੱਕ ਤਾਂ ਹਮੇਸ਼ਾ ਹਰੇਕ ਥਾਂ 'ਤੇ ਮਿਲ ਜਾਵੇਗਾ, ਦੂਸਰੀ ਨਿਸ਼ਾਨੀ ਇਹ ਆ ਵੀ ਉਹਦਾ ਮੁੱਲ ਕੋਈ ਨਹੀਂ ਹੋਵੇਗਾ, ਤੀਜੀ ਨਿਸ਼ਾਨੀ ਇਹ ਆ ਵੀ ਉਹਦੇ ਪਿਆਰ ਦਾ ਬਦਲ ਕਿਧਰੇ ਦੁਨੀਆਂ ਵਿੱਚ ਨਹੀਂ ਲੱਭੇਗਾ। ਭਾਈ ਸਾਹਿਬ, ਭਾਈ ਵੀਰ ਸਿੰਘ ਨੇ ਬਹੁਤ ਸੁੰਦਰ ਲਿਖਿਆ, ਕਹਿੰਦੇ ਜਿਹੜਾ ਸੋਇਣਾ ਆ, ਸੋਨਾ ਬੰਦਾ ਪਹਿਣਦਾ, ਇਹਨੂੰ ਆਪਣਾ ਸਮਝ ਕੇ ਮੇਰਾ ਸੋਨਾ ਆ, ਪਰ ਇਹ ਹਰੇਕ ਜਗ੍ਹਾ 'ਤੇ ਨਹੀਂ ਮਿਲਦਾ, ਔਰ ਇੰਨਾ ਕੁ ਸਰੀਰ ਦੇ ਨੇੜੇ ਆ ਵੀ ਜੇ ਨਾ ਪਹਿਨੀਏ ਤਾਂ ਵੀ ਆਪਣਾ ਸਰ ਜਾਂਦਾ। ਪਰ ਇਸ ਤੋਂ ਅੱਗੇ ਜੇ ਆਪਾਂ ਵੇਖੀਏ, ਅਨਾਜ, ਰੋਟੀ ਪਾਣੀ, ਜੋ ਕੁਝ ਆਪਾਂ ਖਾਂਦੇ ਹਾਂ, ਇਹ ਆਪਣੇ ਸਰੀਰ ਦੇ ਸੋਨੇ ਤੋਂ ਕੁਝ ਨੇੜੇ ਹੈ। ਸੋਨੇ ਤੋਂ ਅੱਗੇ ਆਉਂਦੇ ਨੇ ਬਸਤਰ, ਬਸਤਰ ਵੀ ਆਪਣੇ ਸਰੀਰ ਦੇ ਨੇੜੇ ਨੇ, ਸੋਨੇ ਤੋਂ ਥੋੜ੍ਹਾ ਜਿਹਾ ਨੇੜੇ ਨੇ, ਪਰ ਜਿਹੜੇ ਬਸਤਰ ਨੇ ਇਹ ਵੀ ਆਪਾਂ ਨੂੰ ਮੁੱਲ ਖਰੀਦਣੇ ਪੈਂਦੇ ਨੇ, ਔਰ ਹਰੇਕ ਜਗ੍ਹਾ ਤੋਂ ਪ੍ਰਾਪਤ ਕਰਨ ਵਾਸਤੇ ਵੱਖਰੀ ਵੱਖਰੀ ਕੀਮਤ ਹੈ। ਔਰ ਜਿਹੜੀ ਵਸਤਰਾਂ ਦੀ ਪੈਦਾਇਸ਼, ਕਪਾਹ ਆਦਿਕ ਦੀ ਹਰੇਕ ਜਗ੍ਹਾ 'ਤੇ ਹਰੇਕ ਥਾਵੇਂ ਨਹੀਂ ਹੁੰਦੀ ਹੈ, ਪਰ ਵਸਤਰਾਂ ਤੋਂ ਨੇੜੇ ਆ, ਵਸਤਰਾਂ ਤੋਂ ਨਿਕਟਿਆ ਅੰਨ, ਅੰਨ ਤੋਂ ਬਿਨਾਂ ਸਰੀਰ ਚੱਲ ਨਹੀਂ ਸਕਦਾ। ਅੰਨ ਧਰਤੀ ਵਿੱਚ ਬਹੁਤਾਤ ਰੂਪ ਵਿੱਚ ਆ, ਇਹਨੂੰ ਪ੍ਰਾਪਤ ਕਰਨ ਵਾਸਤੇ ਹੋਰ ਘੱਟ ਧਨ ਖਰਚਣਾ ਪੈਂਦਾ, ਪਰ ਅੰਨ ਤੋਂ ਵੀ ਨੇੜੇ ਹੈ ਗੁਰੂ ਪਿਆਰਿਓ ਪਾਣੀ। ਹਾਲੇ ਅੰਨ ਤੋਂ ਬਿਨਾਂ ਕੁਝ ਸਮਾਂ ਬੰਦਾ ਕੱਢ ਜਾਵੇਗਾ, ਪਾਣੀ ਤੋਂ ਬਿਨਾਂ ਸਮਾਂ ਕੱਢਣਾ ਬਹੁਤ ਔਖਾ ਹੈ। ਇਸ ਕਰਕੇ ਪਾਣੀ ਅੰਨ ਦੇ ਬਜਾਏ ਬਹੁਤਾਤ ਰੂਪ ਵਿੱਚ ਦੁਨੀਆਂ ਵਿੱਚ ਮਿਲ ਜਾਂਦਾ, ਔਰ ਪਾਣੀ ਦੀ ਪਦੈਸ਼, ਪਾਣੀ ਨੂੰ ਪ੍ਰਾਪਤ ਕਰਨ ਵਾਸਤੇ ਅੰਨ ਦੇ ਮੁਕਾਬਲੇ ਘੱਟ ਧਨ ਖਰਚਣਾ ਪੈਂਦਾ। ਪਰ ਇਸ ਤੋਂ ਅੱਗੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਪਾਣੀ ਤੋਂ ਬਿਨਾਂ ਵੀ ਹਾਲੇ ਕੁਝ ਸਮਾਂ ਨਿਕਲ ਸਕਦਾ ਬੰਦੇ ਦਾ, ਪਰ ਜਿਹੜੀ ਹਵਾ ਸਵਾਸ ਆ ਇਹ ਪਾਣੀ ਤੋਂ ਵੀ ਨਜ਼ਦੀਕ ਨੇ, ਇਸ ਕਰਕੇ ਅਮੋਲਕ ਹਨ। ਸਵਾਸਾਂ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਮੁੱਲ ਨਹੀਂ ਖਰਚ ਕਰਨਾ ਪੈਂਦਾ, ਇਹ ਹੋਰ ਸਰੀਰ ਦੇ ਨਜ਼ਦੀਕ ਹਨ, ਇਹਨਾਂ ਤੋਂ ਬਿਨਾਂ ਹੋਰ ਨਹੀਂ ਸਰਦਾ। ਪਰ ਇਸ ਬ੍ਰਹਿਮੰਡ ਵਿੱਚ ਕਈ ਐਸੀਆਂ ਥਾਵਾਂ ਵੀ ਨੇ ਜਿਵੇਂ ਕੋਈ ਚੰਦਰਮਾ 'ਤੇ ਪਹੁੰਚ ਜਾਵੇ ਉੱਥੇ ਬੰਦਾ ਸਵਾਸ ਨਹੀਂ ਲੈ ਸਕਦਾ, ਉੱਥੇ ਇੱਥੋਂ ਹਵਾ ਆਕਸੀਜਨ ਲੈ ਕੇ ਜਾਣੀ ਪਵੇਗੀ। ਸਵਾਸਾਂ ਨੂੰ ਆਪਾਂ ਰੋਕ ਕੇ ਇੱਕ ਅੱਧਾ ਮਿੰਟ ਬੈਠ ਸਕਦੇ ਹਾਂ, ਦੋ ਕੁ ਮਿੰਟ ਬੈਠ ਸਕਦੇ ਹਾਂ ਪ੍ਰੈਕਟਿਸ ਕਰਕੇ, ਪਰ ਕਹਿੰਦੇ ਸਵਾਸਾਂ ਨਾਲੋਂ ਵੀ ਨੇੜੇ ਆ ਪਰਮੇਸ਼ਰ ਵਾਹਿਗੁਰੂ। ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਕਰੋ ਦਿਖਾਵਖਿਆਨ। ਆਕਸੀਜਨ ਹਰੇਕ ਜਗ੍ਹਾ 'ਤੇ ਨਹੀਂ ਮਿਲਦੀ, ਪਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਜਿਵੇਂ ਹਵਾ ਦਾ ਕੋਈ ਮੁੱਲ ਨਹੀਂ, ਮੁਫਤ ਵਿੱਚ ਮਿਲਦੀ ਹੈ, ਇਸੇ ਤਰ੍ਹਾਂ ਜੇ ਕੋਈ ਆਖੇ ਹੀਰੇ ਜਵਾਹਰਾਤ ਧਨ ਖਰਚ ਕੇ ਮੈਂ ਗੁਰੂ ਦਾ ਪਿਆਰ ਪ੍ਰਾਪਤ ਕਰ ਲਵਾਂ, ਭੁੱਲ ਜਾਵੇ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੂਲ। ਮਨ ਸਮਰਪਣ ਕਰਨਾ ਪੈਂਦਾ, ਗੁਰੂ ਜੀ ਦੇ ਬਚਨਾਂ ਵੱਲ ਧਿਆਨ ਦੇਣਾ ਪੈਂਦਾ। ਇਸ ਕਰਕੇ ਸਤਿਗੁਰੂ ਜੀ ਹਰੇਕ ਜਗ੍ਹਾ 'ਤੇ ਨੇ, ਸਤਿਗੁਰੂ ਜੀ ਦਾ ਪਿਆਰ ਲੈਣ ਲਈ ਮਨ ਸਮਰਪਣ ਕਰਨਾ ਪੈਂਦਾ ਪਿਆਰਿਓ। ਪਰ ਸਤਿਗੁਰੂ ਦੀ ਜਿਹੜਾ ਪ੍ਰੇਮ ਆ ਇਹਦਾ ਦੁਨੀਆਂ ਵਿੱਚ ਕੋਈ ਬਦਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਹਜ਼ੂਰ ਨੇ ਜਿਸ ਵੇਲੇ ਅੰਮ੍ਰਿਤ ਦੀ ਦਾਤ ਬਖਸ਼ੀ, ਆਖਿਆ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਤੇ ਦਿਮਾਗੀ ਸੋਚ ਤੋਂ ਨਹੀਂ ਨਿਕਲੇ, ਇਹ ਮਹਾਰਾਜ ਦੇ ਹਿਰਦੇ ਅੰਦਰੋਂ ਨਿਕਲੇ ਵੀ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਮੈਂ ਉਹਦਾ ਦਾਸ। ਇਹ ਬਚਨ ਸੱਚੇ ਪਾਤਸ਼ਾਹ ਨੇ ਕੇਵਲ ਖੁਸ਼ ਕਰਨ ਵਾਸਤੇ ਨਹੀਂ ਆਖੇ, ਗਰੀਬ ਨਿਵਾਜ ਸਤਿਗੁਰੂ ਜੀ ਦੇ ਅੰਦਰੋਂ ਬਚਨ ਨਿਕਲੇ, ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨ ਹੀ ਕੋ। ਭਾਈ ਸਾਹਿਬ ਭਾਈ ਗੁਰਦਾਸ ਵਰਗਿਆਂ ਨੇ ਜਿਸ ਵੇਲੇ ਗੁਰੂ ਮਹਾਰਾਜ ਦਾ ਪਿਆਰ ਅਨੁਭਵ ਕੀਤਾ, ਉਹਨਾਂ ਆਖਿਆ ਆਂਬ ਕੀ ਸਦਰ ਕੱਟ ਮਿੱਤਰ ਆਂਬਰੀ ਖਾਏ, ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈਏ। ਪਿਤਾ ਵਰਗਾ ਪਿਆਰ ਕਿਸੇ ਗੁਆਂਢੀ ਤੋਂ ਪ੍ਰਾਪਤ ਨਹੀਂ ਹੁੰਦਾ। ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਨੂੰ ਤੱਕੋ, ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਦੀਨੇ ਕਾਂਗੜ ਤੋਂ ਸਤਿਗੁਰੂ ਜੀ ਨੇ ਜਿਸ ਵੇਲੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਦਿੱਤਾ, ਭੇਜ ਦਿੱਤਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਸੂਹ ਮਿਲੀ ਵੀ ਵਜੀਦਾ ਜਿਹੜਾ ਆ ਉਹ ਖੁਰਾ ਖੋਜ ਕੱਢਦਾ ਕੱਢਦਾ ਆ ਰਿਹਾ ਅਤੇ ਉਹਦੇ ਨਾਲ ਟੱਕਰ ਲੈਣੀ ਪਵੇਗੀ। ਕੋਟ ਕਪੂਰੇ ਆ ਗਏ। ਕਪੂਰਾ ਪਹਿਲਾਂ ਤਾਂ ਬੜੀਆਂ ਗੱਲਾਂ ਕਰਦਾ ਸੀ, ਮਹਾਰਾਜ ਨੂੰ ਕੀਮਤੀ ਘੋੜਾ ਵੀ ਸਮਰਪਣ ਕੀਤਾ, ਪੁਸ਼ਾਕਾਂ ਦਿੱਤੀਆਂ ਕਈ ਕੁਛ, ਪਰ ਹਜ਼ੂਰ ਕਹਿੰਦੇ ਅਸੀਂ ਪੁਸ਼ਾਕਾਂ ਦੇ ਭੁੱਖੇ ਨਹੀਂ, ਜਿਹੜਾ ਮਨ ਕਰਕੇ ਸਾਨੂੰ ਸਹਿਯੋਗ ਦੇਵੇ ਉਹਦੇ ਤੋਂ ਸਭ ਕੁਝ ਵਾਰ ਲਈ ਤਿਆਰ ਹੈ। ਵਿਚਾਰ ਆਈ ਤੁਰਕਾਂ ਨਾਲ ਯੁੱਧ ਕਰਨਾ ਆ, ਰਾਜਨੀਤਿਕ ਲੋਕਾਂ ਵਰਗੇ ਵਲ ਛਲ ਵਰਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਸਤਿਗੁਰ ਕਹਿਓ ਇਹ ਜੋ ਕਪੂਰਾ ਤੁਰਕਣ ਕਾ ਬਣ ਰਹੇ ਹੋ ਕਤੂਰਾ। ਮਹਾਰਾਜ ਕਹਿੰਦੇ ਵੀ ਤੁਰਕਾਂ ਦਾ ਹੀ ਕੁੱਤਾ ਆ, ਸਾਨੂੰ ਕਿਸੇ 'ਤੇ ਟੇਕ ਰੱਖਣ ਦੀ ਲੋੜ ਨਹੀਂ, ਇਹ ਗੁਰੂ ਮਹਾਰਾਜ ਦੀ ਸਿਫਤ ਆ। ਮਹਾਰਾਜ ਨੇ ਆਪਣੀ ਬਾਣੀ ਵਿੱਚ ਜਾਂ ਅਕਾਲ ਪੁਰਖ ਦੀ ਸਿਫਤ ਕੀਤੀ ਆ ਅਤੇ ਜਾਂ ਗੁਰਸਿੱਖਾਂ ਦੀ ਸਿਫਤ ਕੀਤੀ ਆ, ਸਾਧ ਸੰਗਤ ਦੀ ਸਿਫਤ ਕੀਤੀ ਆ। ਖਾਲਸਾ ਮੇਰੋ ਸਤਿਗੁਰ ਪੂਰਾ ਆਖਿਆ, ਇਹ ਪਿਆਰ ਆ ਮਹਾਰਾਜ ਦਾ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿਸ ਤਰ੍ਹਾਂ ਕੱਛਪ ਆਪਣੇ ਬੱਚਿਆਂ ਦਾ ਧਿਆਨ ਕਰ ਸਕਦੀ ਹੈ, ਬੱਚੇ ਉਲਟ ਕੇ ਕੱਛਪ ਨੂੰ ਇੰਨਾ ਧਿਆਨ ਨਹੀਂ ਦੇ ਸਕਦੇ। ਜਿਵੇਂ ਗਾਂ ਇੱਕ ਵੱਛੇ ਦੀ ਪ੍ਰਤਪਾਲਣਾ ਕਰਦੀ ਹੈ, ਜੈਸ ਤੇ ਗਊ ਮੱਛਰਾਂ ਕੋ ਦੁਰਦੁਗਧ ਪਿਆਏ ਪੇਖੇ, ਤੈਸੇ ਮੱਛਰਾਂ ਨਾ ਗਊ ਪ੍ਰੀਤ ਹੇ ਤਲਾਵਈ। ਵੀ ਉਸੇ ਤਰ੍ਹਾਂ ਉਲਟ ਕਰਕੇ ਵੱਛਾ ਗਊ ਨੂੰ ਪਿਆਰ ਨਹੀਂ ਕਰ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਿਰਦ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਲਿਖੇ ਮੁਤਾਬਕ, ਫਿਰ ਸੰਪਰਦਾਇ ਵਿਚਾਰ ਦੇ ਮੁਤਾਬਕ, ਸਤਿਗੁਰੂ ਜੀ ਕੋਟ ਕਪੂਰੇ ਤੋਂ ਸੁਨਿਆਰ ਪਿੰਡ, ਫਿਰ ਇਸ ਤਰ੍ਹਾਂ ਹੁੰਦੇ ਹੁੰਦੇ ਮਹਾਰਾਜ ਰੁਪਾਣੇ ਪਿੰਡ, ਰਾਮੇਆਣਾ ਵੀ ਕਹਿ ਦਿੰਦੇ, ਰੁਪਾਣਾ ਪਿੰਡ ਵੀ ਕਹਿ ਦਿੰਦੇ, ਉੱਥੇ ਮਹਾਰਾਜ ਪਹੁੰਚੇ। ਉੱਥੇ ਫਿਰ ਕੁਝ ਰਾਜਨੀਤਿਕ ਲੋਕ ਜਿਹੜੇ ਪਹਿਲਾਂ ਹੀ ਗੌਰਮੈਂਟ ਨਾਲ ਗੱਲ ਕਰਕੇ ਆਏ ਸਨ, ਸਰਕਾਰ ਨਾਲ ਅੰਦਰ ਖਾਤੇ ਗੱਲ ਕਰਕੇ ਆਏ ਸਨ, ਕਿਉਂਕਿ ਸਰਕਾਰ ਜਿਹੜੀ ਆ ਸਭ ਤਰ੍ਹਾਂ ਦੇ ਹਥਿਆਰ ਵਰਤ ਚੁੱਕੀ, ਕਾਮਯਾਬੀ ਨਹੀਂ ਸੀ ਮਿਲੀ। ਗੱਲ ਕਰਕੇ ਆਏ ਸੀ, ਜਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਤੁਹਾਡੇ ਕੋਲ ਲੈ ਕੇ ਆਵਾਂਗੇ, ਜੇ ਕਾਮਯਾਬੀ ਨਹੀਂ ਮਿਲਦੀ ਅਸੀਂ ਆਪਣਾ ਨਾਤਾ ਹੀ ਤੋੜ ਲਵਾਂਗੇ ਗੁਰੂ ਗੋਬਿੰਦ ਸਿੰਘ ਨਾਲ। ਉਸ ਵੇਲੇ ਫਿਰ ਰਾਜਨੀਤਿਕ ਲੋਕਾਂ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਆਖੀ, ਵੇਖੋ ਆਨੰਦਪੁਰ ਦਾ ਕਿਲ੍ਹਾ ਬਰਬਾਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਕੀਮਤੀ ਗ੍ਰੰਥ ਸਰਥਾ ਦੇ ਵਿੱਚ ਰੁੜ ਗਏ, ਕੀ ਪ੍ਰਾਪਤ ਹੋਇਆ? ਸਰਕਾਰਾਂ ਨਾਲ ਟੱਕਰਾਂ ਨਹੀਂ ਲਈਆਂ ਜਾ ਸਕਦੀਆਂ, ਇਸ ਕਰਕੇ ਅਸੀਂ ਵਿੱਚ ਪੈ ਕੇ ਉਹ ਔਰੰਗਜ਼ੇਬ ਨਾਲ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ। ਅਤੇ ਗੁਰੂ ਗੋਬਿੰਦ ਸਿੰਘ ਨੇ ਉਸ ਵੇਲੇ ਆਖਿਆ, ਮੈਨੂੰ ਇਹ ਦੱਸੋ, ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਕਿੱਥੇ ਗਏ ਸੀ ਤੁਸੀਂ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪਾਈ ਉਸ ਵੇਲੇ ਤੁਸੀਂ ਸੁਲਾਹ ਵਾਲੀ ਗੱਲ 'ਤੇ ਕਿਉਂ ਨਾ ਆਏ? ਉਸ ਵੇਲੇ ਕਿਉਂ ਨਾ ਪਹੁੰਚ ਕੀਤੀ? ਅਸੀਂ ਚਾਹ ਨਾਲ ਹਥਿਆਰ ਨਹੀਂ ਚੁੱਕੇ, ਪਰ ਚੂੰ ਕਰ ਆਜ ਮਾਹੀਲ ਤੇ ਦਰ ਗੁਜ਼ਸ਼ਤਾ ਹਲਾਲ ਅਸਤਰ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲਿਆਂ ਤੋਂ ਕੰਮ ਲੰਘਿਆ, ਸਾਨੂੰ ਤਲਵਾਰ ਉਠਾਉਣੀ ਪਈ, ਸਾਨੂੰ ਕੋਈ ਸ਼ੌਂਕ ਨਹੀਂ। ਪਰ ਜੇ ਉਹਨੇ ਹਥਿਆਰ ਚੁੱਕ ਲਏ ਨੇ ਤੇ ਸਾਨੂੰ ਫਿਰ ਗੌਰਮੈਂਟ ਦੇ ਤਰਲੇ ਕੱਢਣ ਦੀ ਲੋੜ ਨਹੀਂ। ਉਸ ਵੇਲੇ ਫਿਰ ਇਹਨਾਂ ਕਹਿਤਾ ਵੀ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਕਹਿਣ ਲੱਗੇ, ਮੈਨੂੰ ਐਸੇ ਬੁੱਲ ਬੁੱਝ ਦਿਲ, ਉਧਰੋਂ ਸਰਕਾਰ ਨਾਲ ਵੀ ਗੰਢ ਰੱਖਣ, ਉਧਰੋਂ ਉੱਪਰੋਂ ਉੱਪਰੋਂ ਮੈਨੂੰ ਵੀ ਮੰਨੀ ਜਾਣ, ਮੈਨੂੰ ਐਸੇ ਸਿੱਖਾਂ ਦੀ ਵੀ ਲੋੜ ਨਹੀਂ। ਪਿਆਰੇ, ਉਸ ਵੇਲੇ ਉੱਥੇ ਫਿਰ ਰਾਮੇਆਣੇ ਕਾਗਜ਼ ਲਿਖਿਆ ਗਿਆ, ਬਦਾਵਾ ਲਿਖਿਆ ਗਿਆ। ਗੱਲ ਕਰਨ ਵਾਲਿਆਂ ਵਿੱਚ ਮੁਖੀ ਸਿੱਖ ਸਨ, ਵਾਹਿਗੁਰੂ ਮਾਫ ਕਰਨਾ ਇਲਾਕੇ ਦੇ ਚੌਧਰੀ ਸਨ, ਮੋਹਤਬਾਰ ਬੰਦੇ ਸਨ, ਸਿੱਖੀ ਬਾਣਾ ਪਾਇਆ ਸੀ। ਪਰ ਇਹ ਵੇਖ ਕਰਕੇ ਭਾਈ ਮਹਾਂ ਸਿੰਘ ਵਰਗਿਆਂ ਨੂੰ ਬੜਾ ਦੁੱਖ ਹੋਇਆ। ਭਾਈ ਮਹਾਂ ਸਿੰਘ ਦਾ ਪਿਤਾ ਰਾਏ ਸਿੰਘ ਨੂੰ ਬੜਾ ਭਾਰੀ ਦੁੱਖ ਹੋਇਆ। ਸੰਗਤ ਦੇ ਨਾਲ ਮਾਈ ਭਾਗੋ ਜੀ ਵੀ ਗਏ ਨੇ, ਉਹਨਾਂ ਦਾ ਹਿਰਦਾ ਵਲੂੰਦਰਿਆ ਗਿਆ। ਤੇ ਉਸ ਵੇਲੇ ਭਾਈ ਮਹਾਂ ਸਿੰਘ ਨੇ ਲਕੀਰ ਖਿੱਚ ਦਿੱਤੀ, ਕੋਲ ਹੀ ਪਿਤਾ ਰਾਏ ਸਿੰਘ ਖਲੋਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਅੰਤਰਾਤਮੇ ਤਾਂ ਸਭ ਕੁਝ ਜਾਣਦੇ ਨੇ, ਪਰ ਬਾਹਰੀ ਤੌਰ 'ਤੇ ਨੇ ਕਿਸੇ ਨੇ ਮਹਾਰਾਜ ਨੇ ਗੱਲ ਨਹੀਂ ਕੀਤੀ ਸੱਚੇ ਪਾਤਸ਼ਾਹ ਨਾਲ। ਲਕੀਰ ਖਿੱਚ ਦਿੱਤੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜਾਨਾਂ ਵਾਰਨੀਆਂ ਆ, ਜਿਨ੍ਹਾਂ ਨੇ ਐਸੇ ਸੁਭਾਗੇ ਸਮੇਂ 'ਤੇ ਸੇਵਾ ਵਿੱਚ ਹਿੱਸਾ ਪਾਉਣਾ, ਲਕੀਰ ਦੇ ਅੰਦਰ ਆ ਜਾਓ। 40 ਸਿੰਘ ਤਦੋਂ ਉਦੋਂ ਵਿੱਚ ਪ੍ਰਵੇਸ਼ ਹੋ ਗਏ। ਇੱਥੋਂ ਤੱਕ ਪਹੁੰਚਦਿਆਂ ਪਹੁੰਚਦਿਆਂ ਗੁਰੂ ਗੋਬਿੰਦ ਸਿੰਘ ਨਾਲ ਹੋਰ ਵੀ ਬਹੁਤ ਗੁਰਸਿੱਖ ਲੜ ਗਏ, ਪਹੁੰਚ ਗਏ ਸਨ, ਰਲ ਗਏ ਸਨ। ਅਤੇ ਪਿਆਰਿਓ, ਜਿਸ ਵੇਲੇ ਖਦਰਾਣੇ ਦੀ ਢਾਬ 'ਤੇ ਜਾ ਕੇ ਕਬਜ਼ਾ ਕੀਤਾ, ਇੱਕ ਉੱਚੀ ਸਾਰੀ ਟਿੱਬੀ 'ਤੇ ਅਸਥਾਨ 'ਤੇ ਮਹਾਰਾਜ ਨੇ ਬੀਰ ਆਸਣ ਲਾਇਆ, ਇਹ ਗੁਰਸਿੱਖ ਪਿਆਰੇ ਭਾਈ ਰਾਏ ਸਿੰਘ, ਭਾਈ ਮਹਾਂ ਸਿੰਘ ਔਰ ਬੀਬੀ ਭਾਗੋ ਦੇ ਦੋ ਪੁੱਤਰ ਭਾਈ ਭਾਗ ਸਿੰਘ ਅਤੇ ਭਾਈ ਦਿਲਬਾਗ ਸਿੰਘ। ਇਤਿਹਾਸ ਦੀ ਖੋਜ ਕੀਤਿਆਂ ਪਤਾ ਲੱਗਦਾ ਬੀਬੀ ਭਾਗੋ ਜੀ ਗ੍ਰਿਸਤੀ ਸਨ। ਉਹਨਾਂ ਦੇ ਦੋ ਪੁੱਤਰ ਭਾਈ ਭਾਗ ਸਿੰਘ, ਭਾਈ ਦਿਲਬਾਗ ਸਿੰਘ ਅਤੇ ਸੁਰ ਸਿੰਘ ਨਗਰ ਦਾ ਰਹਿਣ ਵਾਲਾ ਭਾਈ ਨਿਧਾਨ ਸਿੰਘ। ਫਿਰ ਗੁਰੂ ਪਿਆਰਿਓ, ਬਾਬਾ ਮੋਹਰੀ ਜੀ ਦੀ ਸੰਤਾਨ ਵਿੱਚੋਂ ਭਾਈ ਘਰਬਾਰਾ ਸਿੰਘ, ਭਾਈ ਦਰਬਾਰਾ ਸਿੰਘ, ਇਤਿਹਾਸਕ ਗੁਰਸਿੱਖ ਪਹਿਲਾਂ ਹੀ ਮੋਰਚੇ ਬੰਦੀ ਕਰਕੇ ਖੜ ਗਏ। ਜਿਸ ਵੇਲੇ ਵਜੀਦੇ ਦੀ ਫੌਜ ਇੱਥੇ ਪਹੁੰਚੀ ਹੈ ਮੁਕਤਸਰ ਸਾਹਿਬ ਦੀ ਧਰਤੀ 'ਤੇ, ਜਿਸ ਵੇਲੇ ਵਰਖਾ ਹੋਈ ਹੈ, ਗੋਲੀਆਂ ਦੀ ਮੀਂਹ ਵਰਿਆ, ਪੰਜ ਪੰਜ ਸਿੰਘ, ਦਸ ਦਸ ਸਿੰਘ ਅੱਗੇ ਵੱਧ ਕੇ ਲੜੇ ਨੇ, ਅਖੀਰ ਵਿੱਚ 11 ਸਿੰਘ ਅੱਗੇ ਵੱਧ ਕੇ ਲੜੇ, ਸ਼ਹੀਦ ਹੋ ਗਏ। ਜਦੋਂ ਸਿੰਘ ਸ਼ਹੀਦ ਹੋ ਗਏ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘਾਂ ਨੇ ਵੀ ਯੁੱਧ ਕੀਤਾ, ਮੁੱਕਦੀ ਗੱਲ ਕੀ ਆ ਵੀ ਹਾਰ ਖਾ ਕੇ ਤੁਰਕਾਂ ਨੂੰ ਭੱਜਣਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਿਆਰ ਦੇਖੋ, ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈਏ। ਮਹਾਰਾਜ ਜੀ ਟਿੱਬੀ ਸਾਹਿਬ ਤੇ ਸ਼ੋਭਤ ਹੋ ਕਰਕੇ ਮਦਦ ਵੀ ਕਰਦੇ ਸਨ, ਪਰ ਜਿਸ ਵੇਲੇ ਤੁਰਕਾਂ ਦੀ ਫੌਜ ਭੱਜ ਗਈ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਟਿੱਬੀ ਸਾਹਿਬ ਤੋਂ ਥੱਲੇ ਉਤਰੇ ਨੇ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀ ਸਭ ਤੋਂ ਪਹਿਲਾਂ ਨਿਗਾਹ ਪਈ ਆ ਦੋ ਗੁਰਸਿੱਖਾਂ ਤੇ, ਭਾਈ ਭਾਗ ਸਿੰਘ ਤੇ ਭਾਈ ਦਿਲਬਾਗ ਸਿੰਘ ਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਮਸਤਕ ਚੁੰਮੇ ਆ, ਉਹਨਾਂ ਸ਼ਹੀਦਾਂ ਨੂੰ ਘੁੱਟ ਕੇ ਧੰਨ ਗੁਰੂ ਗੋਬਿੰਦ ਸਿੰਘ ਨੇ ਗਲਵੱਕੜੀ ਪਾਈ ਤੇ ਆਖਿਆ ਇਹ ਮੇਰੇ 5000 ਹਨ, 5000। ਗੁਰੂ ਪਿਆਰੇ ਜਦੋਂ ਇਹ ਬਚਨ ਕੀਤੇ, 5000 ਦਾ ਮਤਲਬ ਇਹ ਮਨਸਬ ਸੀ, ਅਹੁਦੇ ਸੀ, ਜਿਹਦੇ ਥੱਲੇ 5000 ਸੂਰਮਾ ਕਰੇ ਕੰਮ ਕਰੇ ਨੂੰ 5000 ਕਹਿ ਦਿੰਦੇ, ਇਹ ਮੇਰੇ 5000। ਜਿਸ ਵੇਲੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਹੋਰ ਅੱਗੇ ਵਧੇ ਨੇ ਤਾਂ ਤਿਸ ਵੇਲੇ ਭਾਈ ਨਿਧਾਨ ਸਿੰਘ ਤੇ ਨਿਗਾਹ ਪਈ ਹਜ਼ੂਰ ਦੀ, ਉਸੇ ਤਰ੍ਹਾਂ ਹਜ਼ੂਰ ਨੇ ਉਹਦੀ ਮ੍ਰਿਤਕ ਮਡੋਲੀ ਨੂੰ ਘੁੱਟ ਕੇ ਗਲਵੱਕੜੀ ਪਾਈ, ਮਸਤਕ ਚੁੰਮਿਆ, ਹਜ਼ੂਰ ਕਹਿੰਦੇ ਮੇਰਾ 10000। ਇਸ ਤੋਂ ਅੱਗੇ ਬਾਬਾ ਮੋਹਰੀ ਜੀ ਦੀ ਸੰਤਾਨ ਵਿੱਚੋਂ ਹੋਰ ਵੀ ਗੁਰਸਿੱਖ ਨਾਲ ਸਨ, ਭਾਈ ਘਰ ਬਾਰਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਨਿਹਾਲ ਸਿੰਘ, ਭਾਈ ਖੁਸ਼ਹਾਲ ਸਿੰਘ। ਇਹਨਾਂ ਗੁਰਸਿੱਖਾਂ ਤੇ ਜਿਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਦੀ ਨਿਗਾਹ ਪਈ, ਹਜ਼ੂਰ ਸੱਚੇ ਪਾਤਸ਼ਾਹ ਨੇ ਘੁੱਟ ਘੁੱਟ ਕੇ ਜਫੀਆਂ ਪਾਈਆਂ, ਆਖੀਆ ਮੇਰੇ 50000 ਹਨ, 50000। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਿਆਰ ਸਾਰੇ ਸਿੰਘਾਂ ਦੇ ਚੇਤੇ ਵਿੱਚ ਨਾ ਆਉਣੇ ਸਾਧ ਸੰਗਤ ਜੀ ਔਖੇ ਨੇ, ਇਹ ਵਿੱਚੋਂ ਵਿੱਚੋਂ ਬੇਨਤੀਆਂ ਕੀਤੀਆਂ ਨੇ। ਇਸ ਤੋਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਨਿਗਾਹ ਪਈ, ਭਾਈ ਹਰਸਾ ਸਿੰਘ ਦਾ ਸਰੀਰ ਵੇਖਿਆ, ਜਿੰਨੇ ਕੋਈ ਕਦਮ ਅੱਗੇ ਵੱਧ ਕੇ ਲੜਿਆ ਉਹਨੇ ਵੱਡੇ ਉਹਨੂੰ ਅਹੁਦੇ ਦਿੱਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਹਰਸਾ ਸਿੰਘ ਦਾ ਸਰੀਰ ਵੇਖਿਆ, ਉਸੇ ਤਰ੍ਹਾਂ ਮਸਤਕ ਚੁੰਮਿਆ, ਘੁੱਟ ਕੇ ਗਲਵੱਕੜੀ ਪਾਈ, ਕਹਿੰਦੇ ਮੇਰਾ 1.25 ਆ, ਇਹ 1.25 ਆ ਮੇਰਾ, ਟੁਕੜੇ ਟੁਕੜੇ, ਇਹ ਆਪਣੇ ਦੀ ਨਿਸ਼ਾਨੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਵੰਦੇ ਵਿਛੜੇ ਮੋਇਆ ਨਾ ਜਾਈ ਛੋੜ। ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਕਰਦੇ ਕਰਦੇ ਭਾਈ ਕੀਰਤ ਸਿੰਘ ਦਾ ਸਰੀਰ ਵੇਖਿਆ ਤੇ ਹਜ਼ੂਰ ਕਹਿੰਦੇ ਬਿਬੇਕੀ ਸਿੰਘ ਆਏ, ਉਹਨੂੰ ਬਿਬੇਕੀ ਦੀ ਪਦਵੀ ਦਿੱਤੀ ਮਹਾਰਾਜ ਨੇ, ਬਿਬੇਕੀ ਆ। ਭਾਈ ਕਾਲਾ ਸਿੰਘ ਨੂੰ ਵੇਖਿਆ, ਕਹਿੰਦੇ ਮੇਰਾ ਤੁਰਕੀ ਦਾ ਰਾਜਾ ਆ। ਭਾਈ ਬੁੱਢਾ ਸਿੰਘ ਨੂੰ ਵੇਖਿਆ, ਕਹਿੰਦੇ ਮੇਰਾ ਪਿਸ਼ਾਵਰ ਦਾ ਰਾਜਾ ਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਵੇਖੀ ਜਾਂਦੇ ਨੇ, ਸਮਾਂ ਸਾਧ ਸੰਗਤ ਜੀ ਸੀਮਤ ਆ, 2 ਮਿੰਟ ਬਾਕੀ, ਪਹੁੰਚਦੇ ਧੰਨ ਗੁਰੂ ਗੋਬਿੰਦ ਸਿੰਘ ਜਿਸ ਵੇਲੇ ਭਾਈ ਰਾਇਲ ਸਿੰਘ ਕੋਲ ਗਏ, ਦ੍ਰਿਸ਼ਟੀ ਨਾਲ ਉਹਨੂੰ ਹੀ ਨਿਵਾਜਿਆ, ਜੀਵਨ ਮੁਕਤ ਦੀ ਪਦਵੀ ਦਿੱਤੀ, ਭਾਈ ਮਹਾਂ ਸਿੰਘ ਦੀ ਨਬਜ਼ ਤੇ ਹੱਥ ਰੱਖਿਆ, ਨਬਜ਼ ਤੇ ਹੱਥ ਰੱਖ ਕੇ ਉਹਦਾ ਸੀਸ ਆਪਣੇ ਪੱਟਾਂ ਤੇ ਰੱਖਿਆ ਭਾਈ ਮਹਾਂ ਸਿੰਘ ਦਾ, ਵੇਖਿਆ ਹਲੇ ਸਹਿਕਦਾ ਆ, ਆਖਿਆ ਹੋਸ਼ ਸੰਭਾਲ ਮੇਰੇ ਧਰਮੀ ਵੀਰਾ, ਜਿਹੜੇ ਮਹਾਰਾਜ ਨੇ ਸ਼ਬਦ ਕੀਤੇ, ਹੋਸ਼ ਸੰਭਾਲ ਮੇਰੇ ਧਰਮੀ ਵੀਰਾ, ਤੂੰ ਮੇਰਾ ਮਹਾਨ ਸਿੰਘ ਹੈ, ਤੂੰ ਸੰਗੋਤੀ ਦਿਖਾਲੀ ਆ, ਮਾਝੇ ਦੀ ਰੱਖ ਵਿਖਾਲੀ ਆ, ਗੁਰੂ ਤੇਰੇ ਤੇ ਤੁੱਠਾ ਜੋ ਮੰਗ, ਭੁਗਤ ਮੁਗਤ ਜੁਗਤ ਸਭ ਕੁਝ ਤੇਰੇ ਲਈ ਹਾਜ਼ਰ ਆ ਮਹਾਰਾਜ ਕਹਿਣ ਲੱਗੇ। ਭਾਈ ਮਹਾਂ ਸਿੰਘ ਕਹਿਣ ਲੱਗੇ, ਮਹਾਰਾਜ ਤੁਹਾਡੇ ਦਰਸ਼ਨ ਕਰਨ ਨਾਲ ਮੈਨੂੰ ਸਭ ਕੁਝ ਹੀ ਪ੍ਰਾਪਤ ਹੋ ਗਿਆ। ਭਾਈ ਮਹਾਂ ਸਿੰਘ ਨੇ ਬਚਨ ਸੁਣ ਕੇ ਅੱਖਾਂ ਖੋਲ ਲਈਆਂ, ਮਹਾਂ ਸਿੰਘ ਨੇ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਸਭ ਕੁਝ ਸੱਚੇ ਪਾਤਸ਼ਾਹ ਪ੍ਰਾਪਤ ਹੋ ਗਿਆ ਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਨਹੀਂ ਫਿਰ ਵੀ ਕੁਝ ਨਾ ਕੁਝ ਮੰਗ, ਮੇਰੀ ਖੁਸ਼ੀ ਆ। ਵੇਖੋ ਭਾਵੇਂ ਬਦਾਵਾ ਲਿਖਣ ਵਾਲੇ ਕੁਝ ਹੋਰ ਲੋਕ ਸਨ, ਇਹ ਸੰਪਰਦਾਇ ਵਿਚਾਰ ਆ, ਮੈਂ ਕਿਸੇ ਬਹਿਸ 'ਚ ਨਹੀਂ ਪੈਂਦਾ, ਪਰ ਸਾਧ ਸੰਗਤ ਜੀ ਸਿੱਖੀ ਦੇ ਨਾਂ ਨੂੰ ਕਲੰਕ ਸੀ ਵੀ ਸਿੱਖਾਂ ਨੇ ਬਦਾਵਾ ਲਿਖਤਾ। ਮਹਾਰਾਜ ਨੇ ਉਸੇ ਤਰ੍ਹਾਂ ਕਾਗਜ਼ ਅਲੇ ਜੇਬ 'ਚ ਹੀ ਪਾਇਆ। ਗੁਰੂ ਪਿਆਰਿਓ, ਜਿਸ ਵੇਲੇ ਭਾਈ ਮਹਾਂ ਸਿੰਘ ਨੂੰ ਕਹਿਣ ਲੱਗੇ ਮੇਰੀ ਇਹਦੇ 'ਚ ਖੁਸ਼ੀ ਆ, ਕੁਝ ਮੰਗ, ਤਾਂ ਉਸ ਵੇਲੇ ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਟੁੱਟੀ ਗੰਢ ਦਿਓ। ਹਜ਼ੂਰ ਕਹਿੰਦੇ ਜੋ ਟੁੱਟੇ ਤੇ ਜਾਵਣ ਦੀਜੈ ਤਿੰਨ ਬੇਮੁੱਖ ਕੋ ਨਾਮ, ਉਹਨਾਂ ਦੇ ਨਾਂ ਨਾ ਮੇਰੇ ਕੋਲ ਲੈ, ਹੋਰ ਕੁਝ ਮੰਗ। ਭਾਈ ਮਹਾਂ ਸਿੰਘ ਕਹਿਣ ਲੱਗੇ ਮਹਾਰਾਜ ਨੇ ਟੁੱਟੀ ਗੰਢ ਦਿਓ। ਮਹਾਰਾਜ ਦੇ ਮੁੱਖ ਚੋਂ ਬਚਨ ਨਿਕਲ ਗਏ, ਵਾਹ ਖਾਲਸਾ ਵਾਹ ਵਾਹ ਖਾਲਸਾ, ਧੰਨ ਖਾਲਸੇ ਨੇ ਟੁੱਟੀ ਗੰਢੀ, ਸਾਹਮਣੇ ਬਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਸੱਚਖੰਡ ਚਲੇ ਗਏ। ਹਜ਼ੂਰ ਨੇ ਬਚਨ ਕੀਤੇ ਇਹ ਅਸਥਾਨ ਜਿਹੜਾ ਮੇਰੇ ਦੀਵਾਨ ਅਸਥਾਨ ਦੇ ਬਰਾਬਰ ਆ, 40 ਮੁਕਤਿਆਂ ਦਾ ਅਸਥਾਨ, ਜਿਹੜਾ ਭਾਵਨਾ ਨਾਲ ਇਸ਼ਨਾਨ ਕਰੇਗਾ, ਦਰਸ਼ਨ ਕਰੇਗਾ, ਜੀਵਨ ਮੁਕਤ ਜਨਮ ਮਰਨ ਤੋਂ ਰਹਿਤ ਹੋਵੇਗਾ। ਪਾਰ ਬਖਸ਼ਾਂ ਕੀਤੀਆਂ, ਗੁਰੂ ਸਾਹਿਬ ਦੇ ਪਿਆਰ ਦੀ ਗੱਲ ਆ। ਜਿਹਨੂੰ ਮਹਾਰਾਜ ਆਪਣੇ ਬਣਾ ਲੈਂਦੇ ਨੇ ਨਾ, ਉਹ ਧੰਨ ਨੇ। ਉਹਨਾਂ ਨੂੰ ਧੰਨ ਕਹੀ ਜਾਈਏ, ਧੰਨ ਕਹੀ ਜਾਈਏ, ਇੱਕ ਦਿਨ ਉਹਨਾਂ ਦੇ ਚਰਨਾਂ ਪਿੱਛੇ ਮਹਾਰਾਜ ਸਾਨੂੰ ਵੀ ਆਪਣੇ ਬਣਾ ਲੈਣਗੇ। ਪਿਆਰੀ ਸਾਧ ਸੰਗਤ ਜੀ, ਸਮਾਂ ਹੋ ਚੁੱਕਾ ਹੈ, ਇੱਥੇ ਸਮਾਪਤੀ ਹੈ। ਜਿੰਨੀਆਂ ਵੀ ਭੁੱਲਾਂ ਹੋਈਆਂ ਮੁਆਫੀ ਦਿਓ, ਕੱਲ੍ਹ ਨੂੰ ਵੈਕਸਪੋਰਟ ਚਲੇ ਜਾਣ ਕਥਾ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।